ਕਾਰਨ
ਖਾਲਸਾ ਲਫ਼ਜ਼ ਖਾਲਸੇ ਪਤਾ ਕੌਣ ਹੁੰਦੇ ਗੁਰਬਾਣੀ ਦੇ ਲਿਹਾਜ਼ ਨਾਲ ਜਿਹੜਾ ਖਾਲਸਾ ਲਫ਼ਜ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਤਿਹ ਚ ਲਿਆ ਉਹ ਗੁਰੂ ਗ੍ਰੰਥ ਸਾਹਿਬ ਚੋਂ ਲਿਆ ਕਿਉਂਕਿ ਉੱਥੇ ਸ਼ਬਦ ਆਉਂਦਾ ਹੈ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਜਿਹੜਾ ਜਿਹੜਾ ਜਨ ਜਾਂ ਭਗਤ ਪ੍ਰੇਮਾ ਭਗਤੀ ਕਰਕੇ ਰੱਬ ਨੂੰ ਪਾ ਗਿਆ ਉਹ ਲਕਬ ਉਹ ਰੈਂਕ ਉਹ ਰੁਤਬਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹਿਸਾਬ ਨਾਲ ਉਹ ਖਾਲਸਾ ਹੈ। ਸੋ ਸਭ ਤੋਂ ਪਹਿਲਾ ਖਾਲਸਾ ਸਮੇਂ ਦੇ ਲਿਹਾਜ਼ ਨਾਲ ਨਾਮਦੇਵ ਜੀ ਹੋਏ ਨੇ, ਰਵਿਦਾਸ ਜੀ ਹੋਏ ਨੇ, ਇਹ ਗੁਰੂ ਨਾਨਕ ਤੋਂ ਵੀ ਪਹਿਲਾਂ ਖਾਲਸੇ ਬਣ ਚੁੱਕੇ ਸੀ। ਕਬੀਰ ਜੀ ਹੋਏ ਨੇ, ਕਬੀਰ ਜੀ ਜਦੋਂ ਬੁੱਢੇ ਹੋ ਚੁੱਕੇ ਸੀ ਗੁਰੂ ਨਾਨਕ ਚੜ੍ਹਦੀ ਜਵਾਨੀ ਚ ਸੀ। ਇਸ ਕਰਕੇ ਜਿਹੜਾ ਖਾਲਸੇ ਦਾ ਲਫ਼ਜ਼ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਉਹਦੀ ਡੈਫੀਨੇਸ਼ਨ ਇਹ ਹੈ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨ ਕੀਨੀ। ਇਸ ਕਰਕੇ ਉਸ ਖਾਲਸੇ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ। ਪ੍ਰੇਮ ਭਗਤ ਬੜਾ ਗਲਤ ਵਿਸ਼ਵਾਸ ਹੈ ਸਿੱਖੀ ਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੈਦਾ ਕੀਤਾ, ਉਸ ਯੁੱਗ ਪੁਰਸ਼ ਨੇ ਸਿੰਘ ਪੈਦਾ ਕੀਤੇ, ਗੋਬਿੰਦ ਰਾਏ ਗੋਬਿੰਦ ਸਿੰਘ ਬਣੇ ਸੀ ਉਹ। ਪੰਜਾਂ ਪਿਆਰਿਆਂ ਦੇ ਨਾਂ ਸਿੰਘ ਰੱਖੇ, ਆਪਣੇ ਸਾਹਿਬਜ਼ਾਦਿਆਂ ਦੇ ਨਾਂ ਸਿੰਘ ਰੱਖੇ, ਉਹਨੇ ਸਿੰਘ ਪੈਦਾ ਕੀਤੇ ਸੀ। ਖਾਲਸੇ ਤੇ ਪਹਿਲਾਂ ਹੀ ਸੀ ਬਾਣੀ ਦੀ ਲਿਹਾਜ਼ ਨਾ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਨੀ। ਖਾਲਸਾ ਲਫ਼ਜ਼ ਪਹਿਲਾਂ ਹੈ ਸੀ ਗੁਰਬਾਣੀ ਚ, ਖਾਲਸੇ ਪਹਿਲਾਂ ਹੀ ਸੀ। ਉਸ ਡੈਫੀਨੇਸ਼ਨ ਨੂੰ ਉਹਨਾਂ ਦੀ ਮਜਾਲ ਨਹੀਂ ਉਹ ਚੇਂਜ ਕਰ ਜਾਣ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਨਹੀਂ। ਉਸ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਅਗਰ ਉਹਦਾ ਇੱਕ ਲਫ਼ਜ਼ ਵੀ ਕਿਸੇ ਨੇ ਵਿਗਾੜਿਆ ਗੁਰੂ ਹਰਗੋਬਿੰਦ ਸਾਹਿਬ ਦੇ ਉਹ ਰਾਮ ਰਾਏ ਨੇ। ਮਹਾਰਾਜ ਨਾ ਮਿੱਟੀ ਬੇਈਮਾਨ ਦੀ ਜਗ੍ਹਾ ਉਹਨੇ ਕਹਿਤੀ, ਮਹਾਰਾਜ ਨੇ ਕਿਹਾ ਮੇਰੇ ਮੱਥੇ ਨਹੀਂ ਲੱਗਣਾ ਜੀ, ਉਹ ਜਾ ਡੇਰਾ ਤੂੰ ਵਸੇ। ਇਸ ਗੁਰੂ ਨਾਨਕ ਦੀ ਇਸ ਐਡੀ ਵੱਡੀ ਬਾਣੀ ਜੋ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਦੇ ਅੱਖਰ ਨੂੰ ਕੋਈ ਬਦਲ ਨਹੀਂ ਸਕਦਾ। ਸੋ ਇਸ ਬਾਣੀ ਦੇ ਲਿਹਾਜ਼ ਨਾਲ ਖਾਲਸੇ ਉਹੀ ਸਾਰੇ ਭਗਤ ਹੋਏ ਜਿਹਨਾਂ ਦੀ ਬਾਣੀ ਇਹਨਾਂ ਦੇ ਵਿੱਚ, ਜੋ ਖਾਲਸੇ ਪਹਿਲਾਂ ਸੀ ਦਸਮ ਪਾਤਸ਼ਾਹ ਨਾਲ ਸਿੰਘ ਪੈਦਾ ਕੀਤੇ। ਇਸ ਕਰਕੇ ਉਹਨਾਂ ਨੂੰ ਕਦੀ ਭੁੱਲ ਚ ਨਾ ਆਈਏ ਵੀ ਉਹਨਾਂ ਨੇ ਖਾਲਸੇ ਪੈਦਾ ਕੀਤੇ ਸੀ, ਉਹਨਾਂ ਨੇ ਸਿੰਘ ਪੈਦਾ ਕੀਤੀ ਸੀ, ਲੇਕਿਨ ਉਸ ਫਤਿਹ ਵਿੱਚ ਉਹਨਾਂ ਨੇ ਇਹ ਲਫ਼ਜ਼ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ, ਫਤਿਹ ਪਈ ਮਨ ਜੀਤ ਤੇ ਉਹ ਫਿਰਨ ਮਿਟੇ ਨਿਤ ਨੀਤ, ਫਤਿਹ ਪਈ ਮਨ ਜੀਤ। ਖਾਲਸੇ ਦਾ ਲਫ਼ਜ਼ ਵੀ ਗੁਰਬਾਣੀ ਚੋਂ ਲਿਆ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨ ਕੀਨੀ। ਜੀ ਦਾ ਲਫ਼ਜ਼ ਵੀ ਗੁਰਬਾਣੀ ਚੋਂ ਲਿਆ ਜਿਹੜਾ ਹੈ ਕਿ ਨਾਨਕ ਜੀ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਬੰਝਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਖ ਉਡਾਵੇ ਡਿੱਠੇ ਤਉ ਪੱਲੇ ਤੈਡੇ ਲਾਗੀ। ਨਾਨਕ ਗੁਰੂ ਨਾਨਕ ਨੂੰ ਹੀ ਨਾਨਕ ਜੀ ਕਿਹਾ ਹੈ। ਇਸ ਕਰਕੇ ਸਾਰੇ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਹਨ ਔਰ ਉਹਨਾਂ ਨੇ ਕੋਈ ਆਪਣੇ ਵੱਲੋਂ ਕੋਈ ਐਡੀਸ਼ਨ ਨਹੀਂ ਕੀਤੀ, ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਡਿਸਿਪਲਿਨ ਮੰਨ ਕੇ ਉਹਨਾਂ ਨੇ ਸਿੰਘ ਪੈਦਾ ਕੀਤੇ ਸੀ ਜਿਹੜਾ ਕਿ ਉਹ ਕਹਿੰਦੇ ਹਟਾਓ ਮੇਰੇ ਨਾਲੋਂ ਵੀ ਇਹ ਨਾਂ ਨੂੰ ਰਾਇ ਹੋਏ ਮੇਰੇ ਮਗਰੋਂ ਵੀ ਲਾਓ ਮੇਰੇ ਨਾਲ ਵੀ ਸਿੰਘ। ਸੋ ਉਹ ਪੰਜਾਂ ਸਿੰਘਾਂ ਕੋਲੋਂ ਸਿੰਘ ਸਜੇ ਸੀ ਤੇ ਪੰਜ ਸਿੰਘ ਤੰਬੂ ਦੇ ਅੰਦਰ ਗੁਪਤ ਕੀ ਹੋਇਆ ਕਿ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ। ਇਸ ਕਰਕੇ ਖਾਲਸਾ ਜਿਹੜਾ ਲਫ਼ਜ਼ ਪਹਿਲਾਂ ਸੀ ਗੁਰੂ ਮਹਾਰਾਜ ਨੇ ਸਿੰਘ ਸਜਾਏ ਸੀ ਤੇ ਖਾਲਸਾ ਕੌਣ ਹੈ ਜਿਹਨੇ ਕਹੋ ਕਬੀਰ ਜਨ ਭੈ ਖਾਲਸੇ ਭਗਤੇ। ਸ਼ਬਦ ਨਾ ਉਸ ਭਗਤ ਨੂੰ ਯਾਦ ਕਰੀਏ ਜਿਹੜਾ ਹੁਣ ਵੀ ਜਿੰਦਾ ਹੈ, ਕਿਉਂਕਿ ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ, ਬੇਗਮਪੁਰਾ ਸਹਿਰ ਕੋ ਨਾਉ ਜੋ ਹਮ ਸਹਿਰੀ ਸੋ ਮੀਤ ਹਮਾਰਾ। ਇਹ ਸਾਰੇ ਹੀ ਜਪ ਬਾਣੀ ਦੇ ਲਿਹਾਜ਼ ਨਾਲ ਕਰਮ ਖੰਡ ਦੇ ਭਗਤ ਹੈ ਜਿਨ੍ਹਾਂ ਦੀ ਬਾਣੀ ਆਈ ਹੈ। ਤੋ ਆਪਾਂ ਇਹੋ ਸ਼ਬਦ ਦੁਬਾਰਾ ਇਹਦਾ ਰਹਾਉ ਦੀ ਤੁਕ ਪੜ੍ਹ ਕੇ ਤੇ ਆਪਾਂ ਅੱਜ ਦੀ ਜੋ ਸ਼ਬਦ ਚੌਂਕੀ ਹੈ ਇਹ ਪੂਰਨ ਕਰਦੇ ਹਾਂ। ਬਾਕੀ ਇਹਨਾਂ ਭਗਤਾਂ ਦੇ ਸ਼ਬਦ ਹੀ ਅਸੀਂ ਕੱਲ੍ਹ ਦੀ ਸ਼ਬਦ ਚੌਂਕੀ ਚ ਲਾਂਗੇ। ਇਸ ਕਰਕੇ ਇਸ ਭਗਤ ਦਾ ਐਡਾ ਉੱਚਾ ਸ਼ਬਦ, ਆਓ ਇੱਕ ਵਾਰੀ ਫਿਰ ਰਹਾਓ ਦੀ ਤੁਕ। ਇਸੇ ਕਰਕੇ ਬਾਣੀ ਚ ਲਿਖਿਆ ਹੈ, ਨਾਨਕ ਸਭ ਦੇ ਅਪਾਰ ਤਿੰਨ ਸਭ
ਸਭ ਦੇ ਆ
साच श्री निवास सत्य साच श्री निवास आनपुर सदा ही आनपुर सदा ही वाहे
Oh, ਮਹੱਲਾ ਤੀਜਾ गुरुमुख नाम हर जाय मेरे मन गुरुमुख नाम हर जाय मेरे मन गुरुमुख नाम हर जाय मेरे मन गुरुमुख नाम हर जाय
धन गुरु धन पंथ प्याए
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 गुरुमुख
नाम
ਇੱਥੇ ਤੋਂ ਕਹਿ ਗਈ ਸਦਾ ਹਰ ਚਰਨੀ ਲਾਗੇ ਰਹਾਂ। ਨਾ ਸਾਨੂੰ ਰੱਬ ਦਾ ਪਤਾ ਕੀ ਚੀਜ਼ ਹੈ, ਉਹਦੇ ਚਰਨ ਕੀ ਹੈ, ਅਸੀਂ ਸ਼ਬਦ ਚੋਂ ਹੀ ਲੱਭਣਾ। ਸਾਡਾ ਜੋ ਅਕਾਲ ਪੁਰਖ ਹੈ ਉਹ ਕੋਈ ਦੇਹ ਨਹੀਂ ਹੈ, ਹਿੰਦੂਆਂ ਨੂੰ ਮੂਰਤੀ ਨਹੀਂ ਹੈ ਮੰਦਰਾਂ ਚ, ਜਾਂ ਉਹਦੇ ਚਰਨ ਵੀ ਬ੍ਰਹਮ ਰੂਪ ਹੀ ਨੇ। ਉਹ ਆਪ ਬ੍ਰਹਮ ਰੂਪ ਹੈ ਤੇ ਉਹਦੇ ਚਰਨ ਵੀ ਉਦਾਂ ਦੇ ਹੀ ਹੈ, ਡਿਵਾਈਨ ਚਰਨ ਹਨ। ਤੇ ਉਹਨਾਂ ਦੀ ਜੋ ਚਰਨਾਂ ਨੂੰ ਲੱਗਣਾ ਹੈ ਨਾਲ, ਉਹ ਕੀ ਹੈ, ਉਹ ਨਾਲ ਹੀ ਦਿੱਤਾ ਹੈ ਰਾਹ ਦੀ ਤੁਕ ਚ। ਪਹਿਲਾਂ ਇਹ ਕਿਹਾ ਹੈ ਵੀ ਚਰਨ ਕੀ ਹੈ, ਗੁਰਮੁਖੇ ਨਾਮ ਜ਼ਰੀਏ ਤੇ ਆਈ, ਗੁਰੂ ਧਾਰ ਲਈ, ਕਿਉਂਕਿ ਗੁਰੂ ਨੇ ਤੈਨੂੰ ਕੋਈ ਸ਼ਬਦ ਦੇਣਾ ਹੈ ਜਿਹਦੇ ਜਪਣ ਨਾਲ ਤੇਰੇ ਸਾਰੇ ਭਰਮ ਕੱਟੇ ਜਾਣੇ। ਕਿਉਂਕਿ ਜਿਹੜੀ ਰਹਾਉ ਦੀ ਤੁਕ ਤੋਂ ਬਾਅਦ ਦੀ ਤੁਕ ਹੁੰਦੀ ਹੈ ਉਹ ਪਹਿਲੀ ਸਟੇਜ ਤੋਂ ਸ਼ੁਰੂ ਹੁੰਦੀ ਹੈ। ਪਹਿਲੀ ਸਟੇਜ ਕੀ ਹੈ, ਬੰਦਾ ਇੰਨਾ ਗਰੀਬ ਹੋ ਜਾਏ, ਅੰਦਰੋਂ ਗਰੀਬੀ ਚ ਆ ਜਾਏ ਤੇ ਆਹ ਤੁਕ ਪਹਿਲਾਂ ਵਿਚਾਰੇ, ਨਾਮ ਜਾਤ ਫੇਰ ਗੁਰੂ ਦਾ ਸ਼ਬਦ ਜਿਹੜਾ ਮਿਲਦਾ ਹੈ, ਹੁਣ ਸ਼ਬਦੇ ਭੇਦੇ ਭਰਮ ਕੱਟਿਆ। ਇਹ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵੀ ਸਾਰੇ ਸ਼ਬਦ ਨੇ, ਕਿਉਂਕਿ ਸ਼ਬਦ ਕਬੀਰ ਜੀਓ ਕਾ, ਸ਼ਬਦ ਨਾਮਦੇਵ ਜੀਓ ਕਾ, ਇਹ ਜਿੰਨੀ ਬਾਣੀ ਹੈ ਸਾਰੀ ਇਹ ਸ਼ਬਦਾਂ ਦਾ ਇੱਕ ਸਮ ਟੋਟਲ ਹੈ। ਜਿੱਦਾਂ ਸਾਇੰਸ ਦੀ ਡੈਫੀਨੇਸ਼ਨ ਕੀ ਹੈ, ਸਮ ਟੋਟਲ ਆਫ ਹਿਊਮਨ ਨੌਲੇਜ ਇਜ਼ ਕਾਲਡ ਸਾਇੰਸ। ਜਿੰਨਾ ਵੀ ਇਨਸਾਨ ਨੇ ਮਾਦਾ ਪ੍ਰਸਤੀ ਦਾ ਗਿਆਨ ਇਕੱਠਾ ਕੀਤਾ ਹੈ, ਜਾਂ ਸਮ ਟੋਟਲ ਆਫ ਹਿਊਮਨ ਨੌਲੇਜ ਇਜ਼ ਕਾਲਡ ਸਾਇੰਸ। ਏਦਾਂ ਸਾਰੇ ਜਿਹੜੇ ਹੈ ਸ਼ਬਦ ਬ੍ਰਹਮ ਗਿਆਨ ਦੇ ਜਿੰਨੇ ਸ਼ਬਦ ਹੈ, ਇਨ੍ਹਾਂ ਨੂੰ ਜੇ ਸਾਰਿਆਂ ਨੂੰ ਇਕੱਠਾ ਕਰ ਲਿਆ ਤੇ ਉਹ ਗੁਰਬਾਣੀ ਬਣ ਜਾਂਦੀ ਹੈ, ਉਹ ਹੈ ਗੁਰੂ ਦੀ ਮੱਤ। ਲੇਕਿਨ ਇਹ ਸਾਰੇ ਹੀ ਸ਼ਬਦ ਇੱਕ ਸ਼ਬਦ ਦੇ ਜਪ ਨਾਲ ਲਾਉਣਗੇ। ਹੁਣ ਇੱਥੇ ਹੈ ਸ਼ਬਦ ਦੇ ਭੇਦ ਭਰਮ ਕੱਟਿਆ। ਜਿਹੜੇ ਟੀਕਾਕਰਨ ਵਾਲੇ ਹੈ, ਜਿਹੜੇ ਨਾਮ ਨਹੀਂ ਜਪਦੇ ਸਾਰੀ ਉਮਰ, ਇਸ ਫਿਲਾਸਫੀ ਨੂੰ ਨਹੀਂ ਸਮਝਦੇ, ਉਹ ਕਹਿਣਗੇ ਜੀ ਗੁਰੂ ਦੇ ਸ਼ਬਦਾਂ ਨੂੰ ਸਮਝ ਲਓ, ਉਹਦੇ ਨਾਲ ਤੁਹਾਡਾ ਭੇਦ ਕੱਟਿਆ ਜਾਏਗਾ। ਪਰ ਅੱਜ ਸਿਦਾਂ ਕਦੀ ਨਹੀਂ ਹੋਇਆ ਕਿ ਜਿੰਨੇ ਟੀਕੇ ਲਿਖਣ ਵਾਲੇ ਜਾਂ ਗੁਰਬਾਣੀ ਦੀਆਂ ਕਥਾ ਕਰਨ ਵਾਲੇ ਜਾਂ ਗੁਰਬਾਣੀ ਨੂੰ ਸਮਝਣ ਵਾਲੇ ਹੈ, ਉਹਨਾਂ ਦਾ ਭਰਮ ਟੁੱਟਿਆ ਹੋਵੇ। ਸਗਾਂ ਉਹ ਹੋਰ ਭਰਮਾਂ ਚ ਪੈ ਜਾਂਦੇ, ਕਿਉਂਕਿ ਜਪ ਬਾਣੀ ਜਿਹੜੀ ਸਾਰੀ ਹੀ ਜਪ ਲੜਾਉਂਦੀ ਹੈ, ਉਹਦਾ ਇੱਕ ਅੰਕ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਛੁੱਟੇਗਾ ਕਿੱਦਾਂ, ਅੱਖ ਨੇ ਜੋਰ, ਕਿਉਂਕਿ ਇਸ ਅੰਕ ਤੋਂ ਪਹਿਲਾਂ ਹੈ ਇੱਕ ਦੋ ਜੀਭੋ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਅੱਖ ਹੀ ਹੈ, ਏਕ ਨਾਮ ਜਗਦੀ, ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜ ਜਨਮ ਨਾਮ। ਉਹ ਜਿਹੜਾ ਸ਼ਬਦ ਪ੍ਰਾਣਾ ਚ ਵਸ ਜਾਣਾ ਜਪ ਜਪ ਕੇ, ਜਿਹਦੇ ਨਾਲ ਜਨਮ ਮਰਮ ਮੁੱਕਣਾ ਹੈ ਤੇ ਭਰਮ ਕੱਟੇ ਜਾਣੇ ਹੈ, ਉਹ ਜਪਣ ਵਾਲਾ ਸ਼ਬਦ ਹੈ ਜਿਹੜਾ ਗੁਰੂ ਘਰੋਂ ਮਿਲਦਾ ਹੈ। ਇਸ ਕਰਕੇ ਕਦੀ ਵੀ ਭੁਲੇਖਾ ਇਹ ਨਹੀਂ ਖਾਣਾ ਕਿ ਬਾਣੀ ਦੇ ਸਾਰੇ ਸ਼ਬਦ ਤੁਹਾਡਾ ਭਰਮ ਕੱਟ ਸਕਦੇ, ਉਹ ਗਿਆਨ ਦੇਣਗੇ। ਔਰ ਗਿਆਨ ਵੀ ਕਿਹੜਾ ਦੇਣਗੇ, ਵੀ ਕਿਸ ਤਰ੍ਹਾਂ ਜਪਣਾ ਹੈ। ਆਦਿ ਜੁਗਾਦ ਵੇਸ ਹਰ ਇੱਕੋ ਮਤ ਗੁਰਮਤ ਹਰ ਪ੍ਰਭ ਭਜਿਆ। ਕਿਸੇ ਨਾ ਵੀ ਜੇ ਭਜਨ ਕੀਤਾ ਹੈ ਤੇ ਗੁਰੂ ਦੀ ਮੱਤ ਨਾ ਕੀਤਾ ਹੈ, ਆ ਜੁਗਾਤ। ਉਹ ਗੁਰੂ ਦੀ ਮੱਤ ਸਾਰੇ ਹੀ ਇਹ ਸ਼ਬਦ ਨੇ, ਔਰ ਇਹ ਸਾਰੇ ਹੀ ਸ਼ਬਦ ਇੱਕ ਸ਼ਬਦ ਦੇ ਜਾਪ ਲਾਉਣਗੇ ਜਿਹਦੇ ਨਾਲ ਤੁਹਾਡਾ ਭਰਮ ਕੱਟਿਆ ਜਾਊਗਾ। ਕਿਉਂਕਿ ਉਹ ਸ਼ਬਦ ਨੂੰ ਜਪਣਾ ਹੀ ਰੱਬ ਦੇ ਚਰਨਾਂ ਨਾਲ ਲੱਗਣਾ ਹੈ, ਇਸੇ ਕਰਕੇ ਰਹਾਉ ਦੀ ਤੁਕ ਦੇ ਦੁਆਲੇ ਇਹ ਸ਼ਬਦ ਪਾਉਂਦਾ ਹੈ। ਤੇ ਰਹਾਉ ਦੀ ਤੁਕ ਵੀ ਇਹੋ ਕਹਿੰਦੀ ਹੈ,
ਸਦਾ ਹਰ ਚਰਨੀ ਲਾਗੇ ਰਹਾਂ।
ਪੈਂਤੀ ਸਲੋਕਾਂ ਤੱਕ ਤੁਸੀਂ ਪਾਠ ਕਰ ਜਾਓਗੇ, ਸਮਝ ਜਾਓਗੇ ਸੰਸਕ੍ਰਿਤ ਨੂੰ ਵੀ, ਤੇ ਉਹਦੇ ਚਰਨਾਂ ਨਾਲ ਨਹੀਂ ਲੱਗ ਸਕੋਗੇ। ਸਾਨੂੰ ਤਾਂ ਪਤਾ ਵੀ ਨੀ ਲੱਗਣਾ ਵੀ ਉਹਦੇ ਚਰਨ ਕੀ ਹੈ, ਪਰ ਇੱਥੇ ਰਹਾਓ ਦੀ ਤੁਕ ਚ ਸਾਫ਼ ਹੀ ਦੱਸ ਦਿੱਤਾ ਵੀ ਜੋ ਜੋ ਸ਼ਬਦ ਜਪੋਗੇ ਉਹਦੇ ਚਰਨ ਹੀ ਜਪ ਰਹੇ ਹੋ, ਕਿਉਂਕਿ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਸੋ ਜਿੰਨਾ ਨਾਮ ਜਪੋਗੇ ਉਨਾ ਉਹਦੇ ਚਰਨਾਂ ਨਾਲ ਲੱਗੇ ਰਹੋਗੇ, ਜੇ ਸਦਾ ਹੀ ਜਪਦੇ ਰਹੋਗੇ ਤੇ ਆਹ ਤੁਕ ਦੀ ਕਲਾ ਵਰਤ ਜਾਏਗੀ। ਸਦਾ ਹਰ ਜਿੱਦਾਂ ਕੁੱਤਾ ਆਪਣੇ ਮਾਲਕ ਦੇ ਦਰ ਤੇ ਬੈਠਾ ਰਹਿੰਦਾ ਹੈ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਵੇ ਇੱਕ ਚਿੱਤ। ਉਹਦੀ ਮਿਸਾਲ ਮਹੱਲੇ ਨੌਵੇਂ ਨਾਲ ਦਿੱਤੀ ਹੈ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹਾਂ, ਸਵਾਮੀ ਕੋ ਗ੍ਰਹਿ ਜੂੰ ਸਦਾ ਸਵਾਨ, ਕਹਿੰਦੇ ਕੁੱਤੇ ਨੂੰ ਸਵਾਨ ਤਾਜਤ ਨਹੀਂ ਨਿਤ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਚਿੱਤ ਬਾਹਰ ਨਾ ਜਾਵੇ, ਚਿੱਤ ਬਾਹਰ ਜਾਣ ਦਾ ਮਤਲਬ ਹੈ ਤੁਹਾਡੇ ਵਿਚਾਰ ਅੰਦਰਲੇ ਬਾਹਰ ਨਾ ਜਾਣ। ਮਨ ਬਹੁਤ ਵੱਡੀ ਚੀਜ਼ ਹੈ, ਉਹਦੇ ਅੰਦਰ ਲਹਿਰਾਂ ਜਿਹੜੀਆਂ ਉੱਠਦੀਆਂ ਹਨ ਵਿਚਾਰਾਂ ਦੀਆਂ ਲਹਿਰਾਂ, ਉਹ ਤੁਹਾਡੀਆਂ ਵਿਚਾਰਾਂ ਬਾਹਰ ਜਾਣਗੀਆਂ, ਉਹ ਵੀ ਨਾ ਬਾਹਰ ਜਾਣ ਤੇ ਨਾਮ ਨੂੰ ਧਿਆਈ ਚੱਲ ਕੀ। ਇੱਕ ਮਨ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਤੁਧ ਨੂੰ ਸਭ ਤੇ ਆਏ ਦੀ ਸੇ ਥਾਏ ਪਏ ਜੇ ਸਾਹਿਬ ਲੋੜੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ, ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਣ ਦੇ ਸੇ ਮੋਏ ਮਰ ਜੰਮੇ ਕੋੜੇ, ਉਹ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਭੋਲੇ, ਮਨ ਖੋਟੇ ਦਏ ਵਿਛੋੜੇ, ਜੋ ਤੁਦ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਪਰ ਜੋ ਮਨ ਚਿਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਉਹ ਅਸੰਖ ਕਰੋੜਿਆਂ ਨੂੰ ਹੀ ਆਪ ਜਪੇ ਅਵਰਾ ਨਾਮ ਜਪਾਵੇ। ਉਹ ਨੀ ਉਹ ਤੁਰ ਪੈਂਦੇ ਲੱਕ ਬੰਨ ਕੇ ਬਾਕੀਆਂ ਨੂੰ ਪ੍ਰਚਾਰ ਕਰਨ, ਉਹ ਨੁੱਕਰ ਚ ਬੈਠ ਕੇ ਆਪ ਹੀ ਘਰ ਬੈਠ ਕੇ ਇੱਕ ਮਨ ਇੱਕ ਝਾਉਂਦੇ, ਉਨ੍ਹਾਂ ਦੀ ਬਰਕਤ ਇੰਦੀ ਹੁੰਦੀ ਹੈ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਤੇ ਇਸ ਕਰਕੇ ਇਹ ਉਸ ਤੁਕ ਦਾ ਭਾਵ ਹੈ, ਜੋ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਵਰੈ ਨਾਮ ਜਪਾਵੈ। ਉਹ ਆਪ ਜਪੇ ਦਾ ਮਤਲਬ ਵੀ ਇਹ ਹੋਇਆ ਵੀ ਜੇ ਇੱਕ ਟੇਬਲ ਨੂੰ ਹਿਲਾਉਣਾ ਹੋਏ ਸਾਰੇ ਨੂੰ, ਉਹਦੇ ਕੋਣੇ ਨੂੰ ਫੜ ਕੇ ਹਿਲਾ ਦੋ ਸਾਰਾ ਟੇਬਲ ਹਿੱਲ ਜਾਵੇ। ਇਸ ਕਰਕੇ ਜਿਹੜਾ ਬੰਦਾ ਇੱਕ ਮਨ ਇੱਕ ਚਿੱਤ ਹੋ ਕੇ ਭਗਤੀ ਕਰ ਰਿਹਾ ਹੈ, ਨਾਮ ਜਪ ਰਿਹਾ ਹੈ ਆਪਣੇ ਗੁਰੂ ਦਾ, ਉਹ ਸਾਰੀ ਦੁਨੀਆਂ ਨੂੰ ਹੀ ਜਪਾ ਰਿਹਾ ਹੈ, ਉਹਦੀ ਬਰਕਤ ਹੀ ਇੰਨੀ ਹੁੰਦੀ ਹੈ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਤੁਧ ਨੂੰ ਸਭ ਧਿਆਏ ਦੀ ਪਰ ਥਾਏ ਪਏ ਜੇ ਸਾਹਿਬ ਲੋੜੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਤੋ ਇੱਥੇ ਵੀ ਜੇ ਹਰ ਕੇ ਚਰਨਾਂ ਨਾਲ ਸਦਾ ਲੱਗਣਾ ਹੈ ਤੋ ਇੱਕ ਮਨ ਇੱਥੋਂ ਸ਼ੁਰੂ ਹੁੰਦਾ ਵੀ ਪਹਿਲਾਂ ਉਹ ਪਿਛਲੇ ਗੁਨਾਹ ਬਖਸ਼ਦਾ ਹੈ। ਇੱਕ ਚਾਦਰ ਜੇ ਚੌਂਦੀ ਛੱਤ ਥੱਲੇ ਚਿੱਟੀ ਚਾਦਰ, ਜਿਹੜੀ ਮਿੱਟੀ ਦੀ ਛੱਤ ਪਈ ਹੋਵੇ ਤੇ ਥੱਲੇ ਜੇ ਇੱਕ ਚਿੱਟੀ ਚਾਦਰ ਵਿਛਾ ਦਿੱਤੀ ਜਾਵੇ ਤੇ ਬਰਸਾਤ ਨੂੰ ਉਹ ਛੱਤ ਚੌਂਦੀ ਹੋਵੇ, ਉਹ ਤੁਬਕਾ ਤੁਬਕਾ ਤੂੰ ਚੋਏਗਾ ਤੇ ਜਿਹੜੀ ਚਿੱਟੀ ਚਾਦਰ ਥੱਲੇ ਪਈ ਹੈ ਉਹਦੇ ਤੇ ਉਹ ਮੈਲ ਜਮਾਂ ਕਰਦੇ ਜਾਏਗਾ। ਇੱਥੇ ਤੱਕ ਕਿ ਦੋ ਤਿੰਨ ਮਹੀਨਿਆਂ ਬਾਅਦ ਉਹਦੇ ਤੰਦਾਂ ਥਾਣੀ ਸਾਰੀ ਹੀ ਚਾਦਰ ਮੈਲੀ ਹੋਵੇ ਇੱਕ ਇੱਕ ਤੁਪਕੇ ਨਾਲ। ਇਸ ਤਰ੍ਹਾਂ ਅਸੀਂ ਜਿਹੜੇ ਜਨਮਾਂ ਜਨਮਾਂ ਦੇ ਪਾਪ ਕੀਤੇ ਹੈ, ਸਾਡੀ ਚਿੱਟੀ ਚਾਦਰ ਮੈਲੀ ਪਈ ਹੈ। ਸੋ ਮਹਾਰਾਜ ਨਾਲ ਪਹਿਲਾਂ ਜਦੋਂ ਅਸੀਂ ਨਾਮ ਜਪਦੇ ਹਾਂ ਤੇ ਉਹ ਪਹਿਲਾਂ ਮੈਲ ਧੋਤੀ ਜਾਣੀ, ਪਿਛਲੇ ਗੁਨਾਹ ਜਿਹੜੇ ਕੀਤੇ ਉਹਨੇ ਪਹਿਲਾਂ ਉਹ ਬਖਸ਼ਣੇ ਆ,
ਕਈ ਕਹਿੰਦੇ ਜੀ ਇਹ ਸਾਨੂੰ ਕਿੱਦਾਂ ਪਤਾ ਲੱਗੂ ਵੀ ਅਸੀਂ ਸਾਡੇ ਪਾਪ ਪੁੱਤਰ ਦੇ ਆ ਨਾਮ ਜਪਣ ਨਾਲ। ਦਾਸ ਤੇ ਕਹਿੰਦਾ ਹੁੰਦਾ ਸੀ ਚੜਾਉਣ ਲੱਗੇ ਹਨ, ਤੁਹਾਨੂੰ ਪਤਾ ਲੱਗਾ ਸੀ ਵੀ ਉਹ ਚੜਦੇ। ਜਦ ਤੁਸੀਂ ਉਸ ਵੇਲੇ ਮਹਿਸੂਸ ਨੀ ਕਰਦੇ ਵੀ ਉਹ ਪਾਪ ਕੀਤਾ ਚੜਿਆ ਸਾਡੇ ਤੇ, ਹੁਣ ਕਿਉਂ ਪੁੱਛਦੇ ਹੋ ਵੀ ਇਹ ਲੱਥਦੇ ਕਿੱਦਾਂ? ਇਹ ਬਾਣੀ ਦੀ ਪ੍ਰਤੀਤ ਹੋਣੀ ਚਾਹੀਦੀ ਹੈ, ਕਿਉਂਕਿ ਸਾਡੀ ਪ੍ਰਤੀਤ ਕੀ ਹੈ? ਡੰਡਾ ਪ੍ਰਤੀਤ। ਕੁਆਰੀ ਕਾਇਆ ਜੁਗਤ, ਜੁਗਤ ਡੰਡਾ ਪ੍ਰਤੀਤ ਨਹੀਂ ਹੈ ਇਕੱਠੀ। ਕੁਆਰੀ ਕਾਇਆ, ਗੁਰੂ ਨਾਨਕ ਨੂੰ ਸਿੱਧਾ ਨਾ ਪੁੱਛਿਆ ਵੀ ਅਸੀਂ ਤੇ ਕਾਇਆ ਧੂਣੀਆਂ ਦੇ ਤੇ ਤਪਾਉਣੇ ਆ ਤੇ ਐਨ ਉੱਤੇ ਲਾਉਣੇ ਆ, ਜਿਹੜੀ ਅੱਗ ਦੀ ਬਲਦੀ ਬਾਕੀ ਖੇਹ ਰਹਿ ਜਾਂਦੀ ਉੱਤੇ ਉਹ ਭੁਗੁੱਤੀਆਂ ਮਲ ਕੇ ਆਪਣੀ ਕਾਇਆ ਨੂੰ। ਉਹ ਕਹਿੰਦੇ ਮੈਂ ਆਪਣੀ ਕਾਇਆ ਨੂੰ ਕੁਆਰੀ ਰੱਖਦਾ ਹਾਂ। ਕੁਆਰੀ ਦਾ ਮਤਲਬ ਹੈ ਗੁਨਾਹਾਂ ਤੋਂ ਪਾਕ ਰੱਖਦਾ ਹਾਂ, ਮੈਂ ਕੋਈ ਗੁਨਾਹ ਨਹੀਂ ਕਰਦਾ। ਮੇਰੀ ਕਾਇਆ, ਕਿਉਂਕਿ ਰੱਬ ਨਾਲ ਮੈਂ ਵਿਆਹ ਕਰਾਉਣਾ ਹੈ ਤੇ ਉਹਨੇ ਕੁਆਰੀ ਕਾਇਆ ਨਾਲ ਵਿਆਹ ਕਰਨਾ, ਇਸ ਕਰਕੇ ਮੈਂ ਆਪਣੀ ਕਾਇਆ ਗੁਨਾਹਾਂ ਤੋਂ ਪਾਕ ਰੱਖਦਾ। ਇਹ ਮੇਰੀ ਕੁਆਰੀ ਕਾਇਆ ਯੋਗਤ ਹੈ। ਸਿੱਖੀ ਵਿੱਚ ਯੋਗਤ ਕੀ ਹੈ? ਕੋਈ ਪਾਪ ਦਾ ਕੰਮ ਨਾ ਕਰੇ। ਹਰ ਪੈਸੜੀ ਲਾਮ ਪ੍ਰਵਿਰਤੀ ਕਰਮ ਜੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ। ਸੋ ਪਾਪ ਦਾ ਰਾਸਤਾ ਛੱਡ ਕੇ ਧਰਮ ਦੇ ਰਾਸਤੇ ਤੇ ਆਉਣਾ ਹੈ। ਸੋ ਜਿਹੜਾ ਪਾਪ ਕੀਤੇ ਸੀ ਉਹ ਫਿਰ ਜਿਹੜੇ ਪਿਛਲੇ ਗੁਨਾਹ ਸੀ ਉਹ ਪਹਿਲਾਂ ਰੱਬ ਬਖਸ਼ਦਾ, ਹੌਲੀ ਹੌਲੀ ਉਹ ਚਾਦਰ ਚਿੱਟੀ ਕਰਦਾ। ਨਾਮ ਜਿਉਂ ਜਿਉਂ ਜਪਦੇ ਹੋ ਐਸਾ ਸਾਬਣ ਹੈ ਜਿਹੜਾ ਕਿ ਅਕਾਲ ਪੁਰਖ ਵੱਲੋਂ ਗੁਰੂਆਂ ਦੇ ਜ਼ਰੀਏ ਸਾਨੂੰ ਇਹ ਨਾਮ ਜਪਣਾ ਮਿਲਿਆ, ਇਹਦੇ ਨਾਲ ਕੋਟ ਕੁਟੰਤਰ ਪਾਪ ਦੂਰ ਹੋ ਜਾਂਦੇ ਨੇ। ਤੇ ਇਸ ਕਰਕੇ ਉਹ ਪਹਿਲਾਂ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਹੋ ਕਿ ਪਹਿਲਾਂ ਤੇਰੇ ਪਿਛਲੇ ਪਾਪ ਕੱਟੇਗਾ। ਪਿਛਲੇ ਕੁਆਰੀ ਕਾਇਆ ਬਣਾਉਣੀ ਹੈ, ਜੇ ਪਿਛਲੇ ਹੋਏ ਹੈ ਤੇ ਉਹ ਬਖਸ਼ੇ ਜਾਣ, ਗਾਂਹ ਨੂੰ ਨਾ ਹੋਣ। ਤੇ ਪ੍ਰਤੀਤ ਕਿਹਦੇ ਤੇ ਕਰਨੀਆਂ? ਜੋਗੀ ਹੱਥ ਚ ਡੰਡਾ ਰੱਖਦੇ ਸੀ ਕਿ ਸੱਪ ਸਲੂਪੀ ਨਾਲ ਰਾਹ ਚ ਨਿਕਲਿਆ, ਜੰਗਲਾਂ ਚ ਫਿਰਦੇ ਸੀ, ਉਹ ਡੰਡਾ ਸੀ। ਉਹ ਮਹਾਰਾਜ ਕਹਿੰਦੇ ਮੇਰਾ ਜਿਹੜਾ ਆਪਣੇ ਗੁਰੂ ਦੇ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸੁਣਨ ਆਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਮੇਰੀ ਸ਼ਬਦ ਦੀ ਟੇਕ ਹੈ, ਮੇਰਾ ਸ਼ਬਦ ਹੀ ਰਖਵਾਰਾ ਹੈ, ਮੇਰਾ ਉਹ ਹੀ ਡੰਡਾ ਹੈ। ਤੋ ਕੁਆਰੀ ਕਾਇਆ ਜੁਗਤ ਹੈ ਵੀ ਗੁਨਾਹ ਨੀ ਕੋ ਕਰਨੇ। ਤੇ ਪ੍ਰਤੀਤ ਕਹਿੰਦੀ ਹੈ ਮੇਰੀ ਸਤਿਗੁਰੂ ਤੇ ਮੇਰੇ ਨਾਮ ਤੇ ਸ਼ਬਦ ਤੇ ਪ੍ਰਤੀਤ ਹੈ ਵੀ ਉਹ ਮੇਰਾ ਸ਼ਬਦ ਹੀ ਆਲੇ ਦੁਆਲੇ ਰਖਵਾਰੀ ਕਰ ਰਿਹਾ ਜਿਹੜਾ ਮੈਂ ਜਪ ਰਿਹਾ। ਤੋ ਜੁਗਤ ਡੰਡਾ ਪ੍ਰਤੀਤ, ਡੰਡਾ ਪ੍ਰਤੀਤ ਅਲ ਹੈ ਕਿ ਮੇਰੀ ਪ੍ਰਤੀਤ ਆਪਣੇ ਸ਼ਬਦ ਤੇ ਗੁਰੂ ਦੀ ਇੰਨੀ ਪ੍ਰਤੀਤ, ਇੰਨਾ ਫੇਥ ਹੈ ਉਸ ਸ਼ਬਦ ਤੇ ਜਿਹੜਾ ਮੈਂ ਜਪ ਰਿਹਾ ਹਾਂ, ਉਹ ਮੇਰੇ ਹੱਥ ਚ ਡੰਡਾ ਹੈ। ਤੇ ਮੇਰੀ ਕਾਇਆ ਗੁਨਾਹਾਂ ਤੋਂ ਪਾਕ ਹੈ, ਤੇ ਜੇ ਪਿਛਲੇ ਮੈਂ ਗੁਨਾਹ ਕੀਤੇ ਹਨ ਤੇ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਵੀ ਉਹ ਪਹਿਲਾਂ ਮਹਾਰਾਜ ਉਹ ਬਖਸ਼ਦਾ ਹੈ। ਸਾਲ ਦਾ ਬੁੱਢਾ ਆਖ ਰਿਹਾ ਗੁਰੂ ਅਮਰਦਾਸ ਸਾਹਿਬ 63 ਸਾਲ ਦੀ ਉਮਰ ਚ ਲੱਗੇ ਸੀ। ਪਹਿਲਾਂ ਉਹ ਸਾਰੀ ਉਮਰ ਗੰਗਾ ਜਾਂਦੇ ਰਹੇ ਪੈਦਲ, ਹੋਰ ਕਰਮ ਕਾਂਡ ਕਰਦੇ ਰਹੇ, ਪਰ ਆਹ ਸ਼ਬਦ ਉਹਨਾਂ ਨਾਲ ਉਚਰਿਆ ਜਦੋਂ ਉਹ ਗੁਰੂ ਅੰਗਦ ਨੌਜਵਾਨ ਲੜਕਾ ਜਿਹੜਾ ਛੋਟੀ ਜਿਹੀ ਉਮਰ ਚ ਗੁਰੂ ਨਾਨਕ ਦੀ ਜੋਤ ਖਿੱਚ ਕੇ ਲੈ ਗਿਆ ਸੀ। ਸੋ ਉਹਨੂੰ ਉਹਨਾਂ ਨੇ ਜਾ ਕੇ ਗੁਰੂ ਧਾਰਿਆ, ਕਿਉਂਕਿ ਗੁਰੂ ਅੰਗਦ ਦੀ ਜਿਹੜੀ ਲੜਕੀ ਸੀ ਉਹ ਗੁਰੂ ਅਮਰਦਾਸ ਦੇ ਭਰਾ ਦੇ ਲੜਕੇ ਨੂੰ ਵਿਆਹੀ ਸੀ ਤੇ ਉਹ ਨੂੰਹ ਸੀ ਉਹਨਾਂ ਦੀ। ਤੇ ਉਹਨਾਂ ਦੇ ਘਰ ਉਹ ਸਦਾ ਹੀ ਗੁਰੂ ਨਾਨਕ ਦੇ ਸ਼ਬਦ ਪੜ੍ਹਦੀ ਸੀ ਤੇ ਉਥੋਂ ਲਗਨ ਲੱਗ ਕੇ ਫਿਰ ਗੁਰੂ ਅਮਰਦਾਸ ਸਾਹਿਬ ਉਹਨਾਂ ਕੋਲ ਗਏ ਔਰ ਉਹਨਾਂ ਨੂੰ ਫਿਰ ਉਹਨਾਂ ਕੋਲੋਂ ਉਹ ਗੁਰਮੁਖ ਨਾਮ ਲਿਆ। ਗੁਰਮੁਖ ਸ਼ਬਦ ਚ ਬਾਣੀ ਦਾ ਨਾਂ ਨੀ ਹੈ ਵੀ ਮੈਂ ਨਿਤਨੇਮ ਬਾਣੀ ਦੇ ਕਰਨ ਲੱਗ ਪਿਆ ਸੀ, ਜਾਂ ਮੈਂ ਕੀਰਤਨ ਕਰਨ ਲੱਗ ਪਿਆ ਸੀ, ਜਾਂ ਮੈਂ ਅਖੰਡ ਪਾਠ ਕਰਨ ਲੱਗ ਪਿਆ ਸੀ, ਜਾਂ ਮੈਂ ਕਕਾਰ ਪਾਉਣ ਲੱਗ ਪਿਆ ਸੀ। ਬੜੀ ਚੀਜ਼ ਦੇਖਣੀ ਹੈ ਬਾਣੀ ਕਿੱਧਰ ਲਾ ਰਹੀ ਹੈ ਸਾਨੂੰ। ਬਾਣੀ ਨਾਮ ਦੇ ਸ਼ਬਦ ਦੇ ਅਭਿਆਸ ਵੱਲ ਲਾ ਰਹੀ ਹੈ ਵੀ ਨਾਮ ਜਪਣਾ ਹੀ ਗੁਸਾਰੀ ਬਾਣੀ ਦਾ ਨਿਚੋੜ ਹੈ ਤੇ ਇਸ ਕਰਕੇ ਕਿਹੜਾ ਕੰਮ ਸਿੱਖਣਾ ਕਰਨਾ ਹੈ ਰੋਜ਼ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ ਸਾਡਾ ਜਿਹੜਾ ਨਿਤਨੇਮ ਰੋਜ਼ ਪੜ੍ਹਨਾ ਗੁਣਨਾ ਸਭ ਕੁਛ ਕੀ ਹੈ ਨਾਟ ਐਟ ਦੀ ਕਾਸਟ ਆਫ ਨਾਮ ਜਪਣਾ ਬਾਣੀ ਜੇ ਪੜ੍ਹਨੀ ਹੈ ਤੇ ਨਾਮ ਜਪਣ ਨੂੰ ਉਦਮ ਮਿਲੇ ਨਾਮ ਜਪਣ ਨੂੰ ਸਾਨੂੰ ਮੋਮੈਂਟਮ ਮਿਲੇ ਨਾਮ ਜਪਣ ਨਾਲ ਸਾਡਾ ਗੇਅਰ ਲੱਗ ਜਾਏ ਤੇ ਅਸੀਂ ਨਾਮ ਜ਼ਿਆਦਾ ਜਪ ਸਕੀਏ ਤਾਂ ਬਾਣੀ ਪੜ੍ਹੀ ਦੀ ਉਹਦੀ ਓਟ ਲਈਦੀ ਹੈ ਇਸ ਕਰਕੇ ਬਾਣੀ ਇਟ ਸੈਲਫ ਨਾਮ ਨਹੀਂ ਹੈ ਉਹ ਨਾਮ ਜਪਾਏਗੀ ਆਪਣੇ ਗਿਆਨ ਨਾਲ ਇਸ ਕਰਕੇ ਮਹਾਰਾਜ ਜਿੱਧਰ ਲਾ ਰਿਹਾ ਹੈ ਸਿੱਖਣਾ ਸ਼ਬਦ ਦਾ ਸਿੱਖ ਬਣਨਾ ਹੈ ਕਿਸੇ ਬੰਦੇ ਦਾ ਸਿੱਖ ਨਹੀਂ ਬਣਨਾ ਜੋ ਸ਼ਬਦ ਕਹਿ ਰਿਹਾ ਹੈ ਸਾਡਾ ਉਹ ਗੁਰੂ ਹੈ ਇਸ ਕਰਕੇ ਸ਼ਬਦ ਕਹਿ ਰਿਹਾ ਹੈ ਵੀ ਜਿਹੜਾ ਨਾਮ ਹੀ ਹੈ ਨਾ ਉਹੋ ਹੀ ਸਾਡਾ ਧਿਆਉਣਾ ਹੈ ਬਾਕੀ ਉਹਦੇ ਕਰਮ ਸਹਾਇਕ ਨੇ ਪਰ ਜਿਹੜਾ ਅਸਲ ਕੰਮ ਕਰਨ ਵਾਲਾ ਉਹ ਇਹੋ ਹੀ ਹੈ ਹੁਣ ਇੱਥੇ ਧਿਆਉਣਾ ਲਿਖਿਆ ਜਪਣਾ ਕਿਉਂ ਨੀ ਲਿਖਿਆ ਜਪਣਾ ਪਹਿਲੀ ਸਟੇਜ ਧਿਆਉਣਾ ਉਦੋਂ ਹੋ ਜਾਂਦਾ ਜਦੋਂ ਮਨ ਚਿੱਤ ਲਾ ਕੇ ਗੁਰੂ ਦੇ ਬਚਨ ਨੂੰ ਜਪੀਏ ਨਾਲ ਹੀ ਅਗਲੀ ਲਾਈਨ ਹੈ ਧਿਆਉਣਾ ਕਿਉਂ ਲਿਖਿਆ ਹੈ ਕਿਉਂ ਅਗਲੀ ਲਾਈਨ ਚ ਲਿਖਿਆ ਇੱਕ ਮਨ ਜਪਣਾ ਪਹਿਲੀ ਸਟੇਜ ਹੈ ਧਿਆਉਣਾ ਅਗਲੀ ਜਦੋਂ ਮਨ ਚਿੱਤ ਇੱਕ ਹੋ ਜਾਂਦਾ ਹੈ ਜਦੋਂ ਜਾਪ ਹਿਰਦੇ ਚ